SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮੈਲਬਨ ਤੋਂ ਉੱਘੇ ਮਾਈਗ੍ਰੇਸ਼ਨ ਮਾਹਰ ਰਣਬੀਰ ਸਿੰਘ ਹੁਣਾਂ ਨੇ ਸਾਂਝ ਬਣਾਈ ਹੈ। ਸਬ ਕਲਾਸ 491 ਸਕਿੱਲਡ ਵਰਕ ਰੀਜਨਲ ਪ੍ਰੋਵਿਜ਼ਨਲ ਵੀਜ਼ਾ, ਉਹਦਾ ਬੜਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ। 16 ਨਵੰਬਰ ਤੋਂ ਮੇਰਾ ਖਿਆਲ ਉਹ ਵੀਜ਼ਾ ਲਾਗੂ ਹੋ ਜਾਣਾ। ਉਹਦੀਆਂ ਕੀ ਕੰਡੀਸ਼ਨਸ ਹੋਣਗੀਆਂ, ਉਹਦੇ ਖਾਸ ਨੁਕਤੇ ਅਤੇ ਉਹ ਕਿਹੜੇ ਕਿਹੜੇ ਲੋਕਾਂ ਲਈ ਉਪਲਬਧ ਹੋਊਗਾ, ਉਸ ਬਾਰੇ ਵਿਚਾਰ ਚਰਚਾ ਕਰਨ ਲਈ ਇਸ ਵੇਲੇ ਰਣਬੀਰ ਸਿੰਘ ਟੈਲੀਫੋਨ ਲਾਈਨ 'ਤੇ ਬਣੇ ਹੋਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਸਤਿ ਸ਼੍ਰੀ ਅਕਾਲ ਭਤਿੰਦਰ, ਧੰਨਵਾਦ ਤੁਹਾਡਾ।
ਜੀ, ਇੱਕ ਹੁੰਦੀ ਮੋਤੀਆਂ ਵਾਲੀ ਸਰਕਾਰ, ਇੱਕ ਹੁੰਦੀ ਵੀਜ਼ਿਆਂ ਵਾਲੀ। ਹੁਣ ਤਾਂ ਮੈਨੂੰ ਲੱਗਦਾ ਦੋਨੋਂ ਇੱਕੋ ਹੀ ਨੇ, ਕਿਉਂਕਿ ਅੱਗੇ ਕਹਿੰਦੇ ਆ ਨਾ ਵੀ ਜਿਹਨੇ ਮੋਤੀ ਤਾਰੇ ਹੋਣ ਮੋਤੀ ਪੁੰਨ ਕੀਤੇ ਹੋਣ ਤੇ ਉਹਦਾ ਵੀਜ਼ਾ ਲੱਗੂਗਾ। ਵੀਜ਼ੇ ਵਾਲੇ ਮਾਹੌਲ ਏਡੇ ਸਖ਼ਤ ਹੋਏ ਪਏ ਆ। ਸੋ 491 ਵੀਜ਼ੇ ਲੈ ਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ?
ਦੇਖੋ, 491 ਵੀਜ਼ਾ ਜਿਹੜਾ ਹੈ ਇਹ 48, ਇਹਨੂੰ ਆਪਾਂ ਇੱਦਾਂ ਕਹਿ ਸਕਦੇ ਕਿ 489 ਜਿਹੜਾ ਵੀਜ਼ਾ ਸੀ ਪਹਿਲੋਂ, ਉਹਦਾ ਇੱਕ ਨਵਾਂ ਅਵਤਾਰ ਹੈ, ਕਹਿ ਲਓ। ਠੀਕ ਹੈ ਜੀ, 489 ਜਿਹੜਾ ਸਭ ਕਲਾਸ ਹੈ ਉਹ ਬੰਦ ਹੋ ਚੁੱਕਿਆ। ਠੀਕ ਹੈ, ਸਾਰਿਆਂ ਨੂੰ ਇਹ ਤਾਂ ਜਗ ਜਾਹਿਰ ਗੱਲ ਕੇ ਬੰਦ ਹੋ ਚੁੱਕਿਆ। 491 ਜਿਹੜਾ ਵੀਜ਼ਾ ਹੈ, ਗੱਲ ਤੁਹਾਡੀ ਸਹੀ ਸੀ ਕਿ ਇਹ 16 ਨਵੰਬਰ ਨੂੰ ਇੰਟਰੋਡਿਊਸ ਹੋ ਰਿਹਾ। 16 ਨਵੰਬਰ ਹੈ ਸਾਂ, ਠੀਕ ਹੈ। ਮੇਨਲੀ ਇਹ ਵੀਜ਼ਾ ਸਕਿੱਲਡ ਵੀਜ਼ਾ ਹੈ 489 ਵਾਂਗੂ, 5 ਸਾਲ ਤੱਕ ਇਹ ਮਿਲੂਗਾ ਤੁਹਾਨੂੰ। ਅਤੇ ਇਹ ਪੁਆਇੰਟ ਟੈਸਟਡ ਆ। ਇਹਦੀਆਂ ਮੇਨ ਰਿਕੁਆਇਰਮੈਂਟ ਜਿਹੜੀਆਂ ਹੈ ਕਿ ਤੁਹਾਨੂੰ ਸਟੇਟ ਜਾਂ ਟੈਰੀਟਰੀ ਤੋਂ ਨੋਮੀਨੇਸ਼ਨ ਹੋਣੀ ਚਾਹੀਦੀ ਆ, ਜਾਂ ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਐਲੀਜੀਬਲ ਫੈਮਿਲੀ ਮੈਂਬਰ ਆ ਉਹ ਰੀਜਨਲ ਏਰੀਆ ਤੋਂ ਤੁਹਾਨੂੰ ਨੋਮੀਨੇਟ ਕਰੇ।
489 ਅਤੇ 491, ਇਹਨਾਂ ਦੋਨਾਂ ਦੇ ਵਿਚਾਲੇ ਕੀ ਖਾਸ ਨੁਕਤੇ ਨੇ ਜਿਨ੍ਹਾਂ ਨੂੰ ਲੈ ਕੇ ਇਹਨਾਂ 'ਚ ਭਿੰਨਤਾ ਨਜ਼ਰ ਆਉਂਦੀ ਹੈ?
ਵੈਰੀ ਗੁੱਡ ਕੁਸ਼ਚਨ। ਇਹ ਤਾਂ ਕਾਫੀ ਜਾਣੇ ਇਹ ਸੋਚਦੇ ਕਿ ਇਹਨਾਂ 'ਚ ਜੇ ਆਪਾਂ ਕਹਿ ਰਹੇ ਹਾਂ ਵੀ ਇੱਕੋ ਵੀਜ਼ਾ, ਇਹ 'ਚ ਮੇਨ ਡਿਫਰੈਂਸ ਕੀ ਆ? ਸਭ ਤੋਂ ਮੇਨ ਜਿਹੜਾ ਫਰਕ ਇਹ ਆ ਕਿ 489 'ਚ ਅਗਰ ਸਾਰਿਆਂ ਨੂੰ ਵੈਸੇ ਤਾਂ ਪਤਾ ਹੀ ਆ ਕਿ 2 ਸਾਲ ਦੀ ਵੇਟ ਹੁੰਦੀ ਸੀ, ਉਹਦੇ ਬਾਅਦ ਤੁਸੀਂ ਆਪਣੀ PR ਪਾ ਲੈਣੀ ਸੀ 887 ਦੇ ਅੰਡਰ। 491 'ਚ ਤੁਹਾਨੂੰ 3 ਸਾਲ ਤੱਕ ਵੇਟ ਕਰਨੀ ਪਊਗੀ PR ਵਾਸਤੇ, PR ਪਾਉਣ ਵਾਸਤੇ। 491 ਜਿਹੜਾ ਨਵਾਂ ਵੀਜ਼ਾ ਹੈ ਉਹ 'ਚ ਰੀਜਨਲ ਏਰੀਆ 'ਚ ਇਹਨਾਂ ਨੇ ਜ਼ਿਆਦਾ ਜੋੜੇ ਆ। ਇਹਨਾਂ ਨੇ ਕਿਹਾ ਕਿ ਮੈਟਰੋਪੋਲੀਟਨ ਸਿਡਨੀ, ਮੈਲਬਨ, ਬ੍ਰਿਸਬਨ, ਗੋਲਡ ਕੋਸਟ ਅਤੇ ਪਰਥ ਛੱਡ ਕੇ ਸਾਰੇ ਏਰੀਆ ਜਿਹੜੇ ਆ ਉਹ ਰੀਜਨਲ ਕੰਸਿਡਰ ਕੀਤੇ ਜਾਣਗੇ। ਜਿੱਦਾਂ ਕਿ ਨਿਊ ਕਾਸਲ ਪਹਿਲੋਂ ਨਹੀਂ ਸੀ, ਵੋਲੰਗੋਂਗ ਨਹੀਂ ਸੀ, ਏਰੀਆਜ਼ ਇਹਨਾਂ ਨੇ ਜ਼ਿਆਦਾ ਇੰਕਲੂਡ ਕੀਤੇ ਆ ਰੀਜਨਲ, ਇਹ ਪੋਜ਼ਿਟਿਵ ਚੀਜ਼ ਆ। ਠੀਕ ਹੈ, ਅਤੇ ਦੂਜਾ ਜਿਹੜਾ ਮੇਨ ਡਿਫਰੈਂਸ, ਸੋਰੀ ਤੀਜਾ ਹੈ, ਉਹ ਆ ਕਿ ਪੁਆਇੰਟ ਐਲੋਕੇਸ਼ਨ ਜਿਹੜੀ ਆ ਉਹ 491 'ਚ ਵੱਧ ਪੁਆਇੰਟਸ ਮਿਲੂਗੇ ਕਿਸੇ ਵੀ ਐਪਲੀਕੈਂਟ ਨੂੰ। ਜਿੱਦਾਂ ਕੋਈ ਅਨਮੈਰਿਡ ਆ ਅਤੇ ਉਹਨੂੰ 10 ਪੁਆਇੰਟ ਡਾਇਰੈਕਟ ਮਿਲ ਰਹੇ ਆ, ਪਹਿਲੋਂ ਕੋਈ ਇੱਦਾਂ ਦਾ ਪੁਆਇੰਟ ਬੇਸ ਨਹੀਂ ਹੁੰਦਾ ਸੀ, ਅਤੇ ਜਿਹਨਾਂ ਦੇ ਸਕਿੱਲਡ ਪਾਰਟਨਰਸ ਆ ਉਹਨਾਂ ਨੂੰ ਐਕਸਟਰਾ ਪੁਆਇੰਟਸ ਮਿਲਣਗੇ। ਸੋ ਪੁਆਇੰਟਸ ਜ਼ਿਆਦਾ ਮਿਲਣ ਦੀ ਉਮੀਦ ਆ ਕਈ ਐਪਲੀਕੈਂਟਸ ਨੂੰ।
ਜੀ, ਅਤੇ ਇਹਦੇ ਨਾਲ ਨਾਲ ਕਿੰਨੀ ਥਾਵਾਂ ਇਹਦੇ ਵਾਸਤੇ ਰਾਖਵੀਆਂ ਰੱਖੀਆਂ ਜਾਣਗੀਆਂ? ਕਿਉਂਕਿ ਅਕਸਰ ਹੁੰਦਾ ਨਾ ਵੀ 10,000, 15,000, 20,000, ਕੁਛ ਇਸ ਬਾਰੇ ਸਰਕਾਰ ਨੇ ਸਪਸ਼ਟ ਕੀਤਾ?
14,000 ਹੈ ਜੀ ਇਹਨਾਂ ਦੀ ਹਰ ਸਾਲ ਦੀ। ਠੀਕ ਹੈ, 14,000 ਸਪੋਟਸ ਅਵੇਲੇਬਲ ਆ, ਤੇ ਕੰਪੀਟੀਸ਼ਨ ਟਫ ਹੋਣਾ ਹੈ। ਹਾਂਜੀ,
ਤੇ ਉਹਦੇ ਲਈ ਤਨਖਾਹ ਵੀ ਕੋਈ ਨਿਰਧਾਰਿਤ ਕੀਤੀ ਹੈ ਸਰਕਾਰ ਨੇ ਕਿ ਘੱਟੋ ਘੱਟ ਇੰਨੀ ਦੇਣੀ ਹੀ ਦੇਣੀ ਹੈ?
ਹਾਂਜੀ, ਘੱਟੋ ਘੱਟ 53,900 ਹਰ ਸਾਲ। ਠੀਕ ਹੈ, ਤੁਸੀਂ ਜਿਹੜੇ 3 ਸਾਲ ਰਹਿਣਾ ਹੈ ਜਿਸ ਤੋਂ ਬਾਅਦ ਤੁਸੀਂ PR ਪਾਉਣੀ, ਤੁਸੀਂ ਹਰ ਸਾਲ ਪ੍ਰੂਫ ਕਰਨਾ ਹੈ ਵੀ ਮੈਂ $53,900 ਹਰ ਸਾਲ ਕਮਾਇਆ।
ਅਤੇ ਕਈ ਵਾਰ ਇੱਦਾਂ ਹੁੰਦਾ ਵੀ ਇੱਕ ਜਗ੍ਹਾ ਨੌਕਰੀ ਨਹੀਂ ਮਿਲਦੀ ਪਰ ਵੀਜ਼ਾ ਉੱਥੇ ਅਪਰੂਵ ਹੋਇਆ ਹੁੰਦਾ, ਤਾਂ ਕੀ ਦੂਜੀ ਥਾਂ 'ਤੇ ਜਾਇਆ ਜਾ ਸਕਦਾ ਜੇ ਰੀਜਨਲ ਏਰੀਏ ਦੇ ਵਿੱਚ, ਖੇਤਰੀ ਜਾਂ ਪੇਂਡੂ ਇਲਾਕੇ ਤੋਂ ਪੇਂਡੂ ਇਲਾਕੇ 'ਚ ਛਾਲ ਮਾਰੀ ਜਾ ਸਕਦੀ ਹੈ?
ਜ਼ਰੂਰ ਜੀ, ਇਹ ਰਿਆਇਤ ਪਹਿਲਾਂ ਵੀ ਸੀ ਅਤੇ ਹੁਣ ਵੀ ਹੈਗੀ ਆ ਕਿ ਰੀਜਨਲ ਜਿਹੜੇ ਪੇਂਡੂ ਏਰੀਏ ਵਾ ਉਹਨਾਂ ਤੋਂ ਤੁਸੀਂ ਦੂਜੇ ਰੀਜਨਲ ਏਰੀਆ 'ਚ ਮੂਵ ਹੋ ਸਕਦੇ ਹੋ, ਉਹ 'ਚ ਤੁਹਾਡੇ ਵੀਜ਼ਾ 'ਤੇ ਕੋਈ ਰੋਕ ਜਾਂ ਪਾਬੰਦੀ ਨਹੀਂ ਉਹਦੇ 'ਤੇ।
ਅਤੇ ਸਗੀ ਕੇ ਸਾਥ ਪਰਾਂਦਾ ਵੀ ਜਾਤਾ ਹੈ, ਪਾਰਟਨਰ ਨੂੰ ਵੀ ਲੈ ਕੇ ਕੁਛ ਦਿੱਤਾ ਸਰਕਾਰ ਨੇ ਸਪਸ਼ਟੀਕਰਨ ਕਿ ਪਾਰਟਨਰ ਨਾਲ PR ਹੋਊਗਾ ਜਾਂ ਨਹੀਂ?
ਹਾਂਜੀ, ਪਾਰਟਨਰ, ਦੇਖੋ ਪਾਰਟਨਰ ਇਹ 'ਚ ਵੀ ਸਭ ਕਹਿ ਲਓ ਕੋ ਐਪਲੀਕੈਂਟ ਹੁੰਦਾ ਹੈ। ਠੀਕ ਹੈ, ਅਤੇ ਪਾਰਟਨਰ ਦੀ ਸਭ ਤੋਂ ਵਧੀਆ ਗੱਲ ਹੈ ਜਿਨ੍ਹਾਂ ਦੇ ਪਾਰਟਨਰਸ ਕੋ ਇੱਥੇ ਸਕਿੱਲਸ ਹੈਗੇ ਆ ਅਤੇ ਕੰਪੀਟੈਂਟ ਇੰਗਲਿਸ਼ ਆ, ਜਿਹਨੂੰ 6 ਈਚ ਕਹਿੰਦੇ ਹਾਂ ਆਪਾਂ। ਠੀਕ ਆ, ਉਹਨਾਂ ਨੂੰ ਐਕਸਟਰਾ ਪੁਆਇੰਟਸ ਬਹੁਤ ਮਿਲੂਗੇ। ਠੀਕ ਹੈ, 10 ਐਕਸਟਰਾ ਪੁਆਇੰਟਸ ਅਤੇ 5 ਐਕਸਟਰਾ ਪੁਆਇੰਟਸ ਫੋਰ ਕੰਪੀਟੈਂਟ ਇੰਗਲਿਸ਼, ਤੁਹਾਨੂੰ ਐਕਸਟਰਾ ਪੁਆਇੰਟਸ ਇਹ ਪਹਿਲਾਂ ਇੰਨੇ ਨਹੀਂ ਹੁੰਦੇ ਸੀ। ਠੀਕ ਹੈ ਜੀ, ਅਤੇ ਜੇ ਆਪਾਂ ਪੁਆਇੰਟ ਐਲੋਕੇਸ਼ਨ ਦੇਖੀਏ ਤੇ 10 ਪੁਆਇੰਟ ਤੁਹਾਨੂੰ ਸਿਰਫ ਸਕਿੱਲਡ ਪਾਰਟਨਰ ਦੇ ਮਿਲਣਗੇ ਅਗਰ ਤੁਹਾਡੇ ਪਾਰਟਨਰ ਦੇ ਸਕਿੱਲ ਅਸੈਸ, 5 ਪੁਆਇੰਟ ਕੰਪੀਟੈਂਟ ਇੰਗਲਿਸ਼ ਪਾਰਟਨਰ ਦੇ ਅਗਰ ਤੁਹਾਡੇ ਕੋਲ 6 ਈਚ ਹੈਗੇ ਤੁਹਾਡੇ ਪਾਰਟਨਰ ਕੋਲ। ਠੀਕ ਹੈ, ਸਿੰਗਲ ਐਪਲੀਕੈਂਟਸ ਨੂੰ ਸਿੱਧਾ 10 ਪੁਆਇੰਟ ਮਿਲ ਰਹੇ ਆ। ਠੀਕ ਹੈ, ਅਤੇ ਪੁਆਇੰਟ ਐਲੋਕੇਸ਼ਨ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਬਹੁਤ ਇਹਨਾਂ ਨੇ ਲੈਬਰੇ ਕੋ ਬਹੁਤ ਜ਼ਿਆਦਾ ਲੀਨੀਅੰਟ ਦਿੱਤਾ ਹੈ ਅਤੇ ਇਸ ਲਈ ਕਾਫੀ ਜਾਣੇ ਕੁਆਲੀਫਾਈ ਹੋਣਗੇ ਇਸ ਵਿਸ਼ੇ ਲਈ
ਤੇ
ਕੰਪੀਟੀਸ਼ਨ ਟਫ ਹੋਊਗਾ।
ਡਿਪਾਰਟਮੈਂਟ ਨੇ ਇਸ ਬਾਰੇ ਕੋਈ ਫੀ ਨਿਰਧਾਰਿਤ ਕੀਤੀ ਆ, ਦੱਸਿਆ ਕਿ ਕਿੰਨੇ ਕੁ ਪੈਸਿਆਂ 'ਚ ਇਹ ਵੀਜ਼ਾ ਫਾਈਲ ਕੀਤਾ ਜਾ ਸਕਦਾ ਜੇ ਆਪਾਂ ਅਰਜ਼ੀ ਦੀ ਗੱਲ ਕਰਨੀ ਹੋਵੇ?
ਸਿੰਗਲ ਐਪਲੀਕੈਂਟ ਲਈ ਜੀ $4,045 ਆ, ਅਤੇ ਨਾਲ ਅਗਰ ਪਾਰਟਨਰ ਦੀ ਫੀਸ $2,025 ਆ ਜੀ। ਹਾਂਜੀ, ਮੈਂ ਥੋੜ੍ਹਾ ਸਮਰੀਜ਼ ਦੇ ਦਾਂ ਇਹਦੀਆਂ, ਠੀਕ ਹੈ ਜੀ। 14,000 ਸਪੇਸਿਸ ਆ, ਠੀਕ ਹੈ। 5 ਸਾਲ ਦਾ ਇਹ ਵੀਜ਼ਾ ਹੈ, ਜਿਸ 'ਚ ਪੀ ਆਰ ਪਾਉਣ ਲਈ ਸਭ ਕਲਾਸ 191 ਤੁਹਾਨੂੰ ਅਪਲਾਈ ਕਰਨੀ ਪੈਣੀ ਆ। ਉਹ ਘੱਟੋ ਘੱਟ ਤੁਹਾਨੂੰ 3 ਸਾਲ ਉਸ ਰੀਜਨਲ ਏਰੀਆ 'ਚ ਜਾਂ ਹੋਰ ਕਿਸੇ ਰੀਜਨਲ ਏਰੀਆ 'ਚ ਤੁਸੀਂ ਮੂਵ ਹੋ ਸਕਦੇ ਆ, ਠੀਕ ਹੈ। ਤੁਹਾਨੂੰ ਮਿਨੀਮਮ $53,900 ਹਰ ਸਾਲ ਕਮਾਉਣੇ ਆ ਮਿਨੀਮਮ, ਤਾਂ ਕਿ ਤੁਸੀਂ ਆਪਣਾ ਹੀ ਪੀ ਆਰ ਪਾ ਸਕੋ। ਰੀਜਨਲ ਏਰੀਆ ਸਿਡਨੀ, ਬ੍ਰਿਸਬਨ, ਗੋਲਡ ਕੋਸਟ, ਮੈਲਬਨ ਅਤੇ ਪਰਥ ਛੱਡ ਕੇ ਹਰ ਜਗ੍ਹਾ ਹੈ। ਅਤੇ ਤੁਸੀਂ ਸਭ ਤੋਂ ਇੰਪੋਰਟੈਂਟ ਜਿਹੜੀ ਇਹ 'ਚ ਰਿਸਟ੍ਰਿਕਸ਼ਨ ਲਾਈ ਆ ਉਹ ਇਹ ਆ ਕਿ ਤੁਸੀਂ ਕੋਈ ਵੀ ਸਕਿੱਲਡ ਪੀ ਆਰ ਜਾਂ ਈਵਨ ਪਾਰਟਨਰ ਵੀਜ਼ਾ ਉਹ 3 ਸਾਲਾਂ ਤੱਕ ਤੁਸੀਂ ਨਹੀਂ ਪਾ ਸਕਦੇ। ਇੱਕ ਤਰ੍ਹਾਂ ਨਾਲ ਤੁਹਾਨੂੰ ਬੰਨ ਕੇ ਰੱਖਿਆ ਜਾ ਰਿਹਾ ਰੀਜਨਲ ਵੀਜ਼ਾ ਲਈ।
ਅਤੇ ਜਦੋਂ ਆਪਾਂ ਪ੍ਰਾਇਓਰਿਟੀ ਦੀ ਗੱਲ ਕਰਦੇ ਹਾਂ ਕਿ ਇਨਵੀਟੇਸ਼ਨ ਕਿਹਨੂੰ ਆਊ ਕਿਹਨੂੰ ਨਹੀਂ ਆਊ, ਉਹਦਾ ਫਿਰ ਕੀ ਪ੍ਰਕਿਰਿਆ ਕੀ ਵਿਧੀ ਹੋਊਗੀ?
ਗੁੱਡ ਕੁਐਸਚਨ। ਇੱਥੇ ਆ ਕਿ ਅਟਮੋਸਟ ਪ੍ਰਾਇਰਟੀ ਜਿਹੜੀ ਨੰਬਰ 1 ਪ੍ਰਾਇਰਟੀ ਦਿੱਤੀ ਜਾਊਗੀ, ਜਿੱਦਾਂ ਮੈਂ ਪਹਿਲਾਂ ਕਿਹਾ ਜਿਹੜੇ ਐਪਲੀਕੈਂਟਸ ਜਿਹਨਾਂ ਕੋਲ ਸਕਿੱਲਡ ਪਾਰਟਨਰ ਨੇ, ਜਿਹਨਾਂ ਦੀ ਸਕਿੱਲ ਅਸੈਸਮੈਂਟ ਹੋਈ ਹੋਈ ਆ, ਅਤੇ ਜਿਹਨਾਂ ਕੋਲ ਕੰਪੀਟੈਂਟ ਇੰਗਲਿਸ਼ ਜਿੱਦਾਂ 6 ਇੰਚ ਆਇਲਸ ਜਾਂ ਉਹਦੇ ਇਕੁਐਲੈਂਟ ਹੈਗੇ ਨੇ, ਠੀਕ ਹੈ। ਅਤੇ ਬੈਚਲਰ ਜਿਹੜੇ ਆ, ਜਿਹੜੇ ਅਨਮੈਰਿਡ ਆ ਜਾਂ ਸੈਪਰੇਟਡ ਆ, ਉਹ ਉਹਨਾਂ ਨੂੰ ਆਟੋਮੈਟਿਕਲੀ 10 ਪੁਆਇੰਟ ਐਕਸਟਰਾ ਮਿਲਣਗੇ। ਸੋ ਸਭ ਤੋਂ ਜ਼ਿਆਦਾ ਪ੍ਰਾਇਰਟੀ ਜਾਂ ਤਾਂ ਤੁਸੀਂ ਅਨਮੈਰਿਡ ਹੋ ਜਾਂ ਮੈਰਿਡ ਹੋ ਅਤੇ ਤੁਹਾਡੇ ਪਾਰਟਨਰ ਕੋਲ ਸਕਿੱਲਸ ਹੈਗੇ ਆ ਜਿਹੜੇ ਅਸੈਸਡ ਆ ਅਤੇ ਕੰਪੀਟੈਂਟ ਇੰਗਲਿਸ਼ ਹੋਵੇ। ਸੈਕਿੰਡ ਪ੍ਰਾਇਰਟੀ ਜਿੰਨਾ ਐਪਲੀਕੈਂਟਸ ਦੇ ਪਾਰਟਨਰ ਕੋਲ ਸਕਿੱਲਸ ਨਹੀਂ ਆ ਲੇਕਿਨ ਉਹਨਾਂ ਕੋਲ 6 ਇੰਚ ਹੈਗੇ ਆ, 6 ਇੰਚ ਦੇ ਇਕੁਐਲੈਂਟ ਹੈਗੇ, ਕੰਪੀਟੈਂਟ ਇੰਗਲਿਸ਼ ਹੈਗੇ ਆ, ਠੀਕ ਆ। ਥਰਡ ਪ੍ਰਾਇਰਟੀ ਉਹ ਐਪਲੀਕੈਂਟਸ ਜਿਹਨਾਂ ਦੇ ਪਾਰਟਨਰਸ ਕੋਲ ਨਾ ਹੀ ਇੰਗਲਿਸ਼ ਲੈਂਗੁਏਜ ਆ ਅਤੇ ਨਾ ਹੀ ਸਕਿੱਲਸ ਹੈਗੇ ਆ
ਜੀ। ਅਤੇ ਜਦੋਂ ਪੁਆਇੰਟ ਟੈਸਟ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਸ ਲਿਹਾਜ਼ ਨਾਲ ਕਿਸ ਗੱਲ ਦੇ ਪੁਆਇੰਟ ਵੱਧ ਘੱਟ ਮਿਲਣਗੇ, ਇਹਦੇ 'ਤੇ ਥੋੜ੍ਹਾ ਜਿਹਾ ਚਾਨਣਾ ਜ਼ਰੂਰ ਪਾਓ, ਕਿਉਂਕਿ ਲੋਕ ਅੱਜ ਕੱਲ੍ਹ ਅਕਸਰ ਕੈਲਕੂਲੇਟਰਾਂ 'ਤੇ ਆਪਣੇ ਨੰਬਰ ਜੋੜਦੇ ਦਿਖਦੇ ਨੇ।
ਹਾਂਜੀ, ਦੇਖੋ 10 ਪੁਆਇੰਟ ਜਿੱਦਾਂ ਮੈਂ ਕਿਹਾ ਉਹ ਸਕਿੱਲਡ ਪਾਰਟਨਰ ਅਤੇ ਸਪਾਊਸ ਦੇ ਮਿਲਣਗੇ। ਅਗਰ ਤੁਹਾਡੇ ਸਪਾਊਸ ਦੇ ਲੈਟਸ ਸੇ ਸ਼ੈਫ ਦੇ ਸਕਿੱਲਸ ਅਸੈਸਡ ਆ, ਠੀਕ ਹੈ, ਕੋਈ ਵੀ ਓਕੂਪੇਸ਼ਨ ਦੀ ਅਗਰ ਸਕਿੱਲਸ ਅਸੈਸਡ ਆ ਤਾਂ ਤੁਹਾਨੂੰ 10 ਪੁਆਇੰਟ ਮਿਲਣਗੇ। ਪਹਿਲਾਂ 5 ਪੁਆਇੰਟ ਹੀ ਮਿਲਦੇ ਸੀ 489 ਦੇ ਅੰਦਰ, ਠੀਕ ਹੈ ਜੀ। ਅਤੇ 5 ਪੁਆਇੰਟ ਤੁਹਾਨੂੰ ਐਕਸਟਰਾ ਮਿਲਣਗੇ ਅਗਰ ਤੁਹਾਡੇ ਪਾਰਟਨਰ ਕੋਲ ਕੰਪੀਟੈਂਟ ਇੰਗਲਿਸ਼ ਹੈ 6 ਇੰਚ, ਅਤੇ ਮਤਲਬ 15 ਪੁਆਇੰਟ ਤਾਂ ਗ੍ਰੈਬ ਲਈ ਹੈਗੇ ਹੀ ਹੈਗੇ ਆ ਜਿਹਨਾਂ ਦੇ ਪਾਰਟਨਰਸ ਕੋਲ 6 ਇੰਚ ਹੈਗੇ ਆ ਅਤੇ ਜਿਹਨਾਂ ਦੇ ਪਾਰਟਨਰਸ ਦੀ ਸਕਿੱਲਸ ਅਸੈਸਡ ਆ, ਠੀਕ ਹੈ। ਫਿਰ 10 ਪੁਆਇੰਟ ਆਟੋਮੈਟਿਕਲੀ ਜਿਹੜੇ ਸਿੰਗਲ ਨੇ ਐਪਲੀਕੈਂਟਸ, ਜਿਹੜੇ ਅਨਮੈਰਿਡ ਨੇ, ਜਿਹੜੇ ਅਨਵਿਆਹੇ ਆ, ਠੀਕ ਹੈ, ਉਹਨਾਂ ਨੂੰ 10 ਪੁਆਇੰਟ ਮਿਲਣਗੇ, ਠੀਕ ਹੈ। 15 ਪੁਆਇੰਟ ਮਿਲਣਗੇ ਅਗਰ ਤੁਹਾਡਾ ਐਲੀਜੀਬਲ ਰਿਲੇਟਿਵ ਜਿਹੜਾ ਰੀਜਨਲ ਏਰੀਆ ਤੋਂ ਅਗਰ ਤੁਹਾਨੂੰ ਸਪੋਂਸਰ ਕਰਦੇ ਨੇ, ਅਤੇ 15 ਪੁਆਇੰਟ ਹੀ ਮਿਲਣਗੇ ਅਗਰ ਤੁਹਾਨੂੰ ਸਟੇਟ ਤੋਂ ਕੋਈ ਨੋਮੀਨੇਸ਼ਨ ਹੁੰਦੀ ਆ। ਪਹਿਲਾਂ ਇਹ 10 ਪੁਆਇੰਟ ਹੁੰਦੇ ਸੀ, ਠੀਕ ਹੈ। ਅਤੇ ਕਈ ਕੁਆਲੀਫਿਕੇਸ਼ਨ ਆ ਜਿਹੜੇ ਸਾਇੰਸ ਟੈਕਨੋਲੋਜੀ ਨਾਲ ਰਿਲੇਟਡ, ਜਿਹਨਾਂ ਲਈ ਐਕਸਟਰਾ 10 ਪੁਆਇੰਟ ਮਿਲਣਗੇ। ਅਤੇ ਸਭ ਤੋਂ ਜ਼ਿਆਦਾ ਬੈਨੀਫਿਟ ਜਿੱਦਾਂ ਮੈਂ ਕਿਹਾ ਹੈ, ਜਾਂ ਤਾਂ ਤੁਸੀਂ ਬੈਚਲਰ ਆ ਜਾਂ ਸਿੰਗਲ ਆ, ਜਾਂ ਤੁਸੀਂ ਅਗਰ ਮੈਰਿਡ ਆ ਅਤੇ ਤੁਹਾਡੇ ਪਾਰਟਨਰ ਦੇ ਸਕਿੱਲਸ ਹਾਈ ਆ ਅਤੇ ਕੰਪੀਟੈਂਟ ਇੰਗਲਿਸ਼ ਹੈਗੇ ਆ।
ਇਹ ਵੀ ਦੱਸੋ ਕਿ ਸਰਕਾਰ ਸਖਤੀ ਨਾਲ ਕਈ ਵਾਰ ਕਿਸੇ ਵੀਜ਼ੇ ਨਾਲ ਸੰਬੰਧਿਤ ਕੁਛ ਸ਼ਰਤਾਂ ਲਾਗੂ ਕਰ ਦਿੰਦੀ ਆ, ਅਤੇ ਉਹ ਸ਼ਰਤਾਂ ਕੀ ਇਸ ਵੀਜ਼ੇ ਨਾਲ ਸੰਬੰਧਿਤ ਵੀ ਲਾਗੂ ਹੋਣਗੀਆਂ? ਅਗਰ ਹਾਂ ਤਾਂ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ?
ਦੇਖੋ, ਸਭ ਤੋਂ ਵੱਡੀ ਸ਼ਰਤ ਜਿਹੜੀ ਹੈ ਉਹ ਤਾਂ ਆ ਕਿ 3 ਸਾਲ ਤੁਸੀਂ ਰੀਜਨਲ ਏਰੀਆ 'ਚ ਰਹਿਣਾ ਹੀ ਰਹਿਣਾ, ਰਹਿਣਾ ਅਤੇ ਕੰਮ ਕਰਨਾ। ਦੂਜੀ ਸ਼ਰਤ ਆ ਤੁਸੀਂ ਇੱਕ ਮਿਨੀਮਮ ਇਨਕਮ ਅਰਨ ਕਰਨੀ ਹੈ 53,900 ਜਿੱਦਾਂ ਮੈਂ ਕਿਹਾ ਹਰ ਸਾਲ ਕਿਸੇ ਵੀ ਓਕੂਪੇਸ਼ਨ 'ਚ, ਠੀਕ ਹੈ। ਤੀਜੀ ਜਿਹੜੀ ਸ਼ਰਤ ਹੈ ਕਿ ਉਹ 3 ਸਾਲਾਂ ਤੱਕ ਤੁਸੀਂ ਕੋਈ ਵੀ ਵੀਜ਼ਾ, ਸਕਿੱਲਡ ਵੀਜ਼ਾ ਹੋਵੇ ਭਾਵੇਂ ਪਾਰਟਨਰ ਵੀਜ਼ਾ ਹੋਵੇ, ਤੁਸੀਂ ਅਪਲਾਈ ਨਹੀਂ ਕਰ ਸਕਦੇ ਅਨਲੈਸ ਕੋਈ ਤੁਹਾਡਾ ਬਹੁਤ ਅਰਜੈਂਟ ਰੀਜ਼ਨ ਹੋਵੇ, ਜਿਹਨੂੰ ਆਪਾਂ ਕੰਪੈਲਿੰਗ ਰੀਜ਼ਨ ਕਹਿੰਦੇ ਹਾਂ। ਮਤਲਬ ਬਹੁਤ ਘੱਟ ਚਾਂਸ ਆ ਕਿ ਤੁਹਾਨੂੰ ਹੋਰ ਕੋਈ ਵੀਜ਼ਾ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ, ਠੀਕ ਹੈ। ਅਤੇ ਦੂਜਾ, ਸਰਕਾਰ ਨੇ ਪਹਿਲਾਂ ਹੀ ਕਹਿਤਾ ਹੈ ਡਿਪਾਰਟਮੈਂਟ ਨੇ ਕਿ ਅਗਰ ਇਹ 'ਚ ਕੋਈ ਵੀ ਬ੍ਰੀਚ ਹੁੰਦੀ ਹੈ ਤਾਂ ਉਹ ਅਸੀਂ ਮੋਨੀਟਰ ਜ਼ਰੂਰ ਕਰਾਂਗੇ, ਅਤੇ ਜਦੋਂ ਤੁਸੀਂ ਆਪਣੀ ਪੀ ਆਰ ਪਾਓਗੇ ਜਾਂ 491 ਤੁਹਾਡੇ ਕੈਂਸਲੇਸ਼ਨ ਦੇ ਚਾਂਸ ਬਹੁਤ ਜ਼ਿਆਦਾ ਨੇ ਅਗਰ ਤੁਸੀਂ ਇਹ ਸ਼ਰਤਾਂ ਨਹੀਂ ਮੰਨਦੇ ਤਾਂ
ਜੀ। ਅਤੇ ਮੰਨ ਲਓ ਇਹ ਸਾਰੀਆਂ ਸ਼ਰਤਾਂ ਮਿਲਾ ਲਈਆਂ ਜਾਂਦੀਆਂ ਅਤੇ ਜਿੰਨੇ ਪੁਆਇੰਟ ਬਣਦੇ ਆ ਉਹ ਵੀ ਪੂਰੇ ਕਰ ਲਏ ਜਾਂਦੇ ਆ, ਨਿਰਧਾਰਿਤ ਸਮਾਂ ਵੀ ਪੇਂਡੂ ਖੇਤਰ ਵਿੱਚ ਕੰਮ ਕਰਦਿਆਂ ਬਿਤਾ ਲਿਆ ਜਾਂਦਾ, ਤਾਂ ਫਿਰ ਪੀ ਆਰ ਉਸ ਤੋਂ ਬਾਅਦ ਕਿਵੇਂ ਪਊਗੀ?
ਹਾਂਜੀ, ਪੀ ਆਰ ਸਭ ਕਲਾਸ ਜਿੱਦਾਂ ਇਹਨਾਂ ਨੇ 491 ਇੰਟਰੋਡਿਊਸ ਕੀਤੀ ਹੈ November 2022 ਤੋਂ, ਇਹਨਾਂ ਨੇ 191 ਇੰਟਰੋਡਿਊਸ ਕੀਤੀ ਆ, ਕਿਉਂਕਿ ਜਿਹਨੇ ਅੱਜ 491 ਲੈ ਲਈ ਉਹਨੂੰ ਮਿਨੀਮਮ 3 ਸਾਲ ਲੱਗ ਜਾਣੇ ਆ 191 ਅਪਲਾਈ ਕਰਨ 'ਚ, ਠੀਕ ਹੈ ਜੀ। 2022 ਤੋਂ ਉਹ ਇੰਪਲੀਮੈਂਟਡ ਆ, ਉਹਦੀਆਂ ਸ਼ਰਤਾਂ ਆਹੀ ਹੈ ਕਿ ਤੁਸੀਂ 491 ਦੀਆਂ ਸ਼ਰਤਾਂ ਮੰਨੀਆਂ ਹੋਣ, ਪੂਰੀਆਂ ਕੀਤੀਆਂ ਹੋਣ, ਠੀਕ ਹੈ, ਅਤੇ ਕੋਈ ਬ੍ਰੀਚ ਨਾ ਕੀਤੀ ਹੋਵੇ, ਠੀਕ ਹੈ। ਹਾਲ ਹੀ 'ਚ ਮੈਂ ਇੱਕ ਚੀਜ਼ ਸ਼ੇਅਰ ਕਰਨਾ ਚਾਹੁੰਦਾ ਕਿ ਜਦੋਂ ਤੋਂ ਆ ਸਿੰਗਲਸ ਲਈ ਪੁਆਇੰਟਸ ਐਕਸਟਰਾ ਮਿਲਣ ਲੱਗ ਗਏ ਆ, ਅਤੇ ਚਰਚਾ ਦਾ ਵਿਸ਼ਾ ਰਿਹਾ ਹੈ ਕਿ ਕਈ ਜਾਣੇ ਪਲੈਨਡ ਡਿਵੋਰਸਿਸ ਪਲੈਨ ਕਰ ਰਹੇ ਆ, ਅਤੇ ਪਲੀਜ਼ ਇਹ ਸਭ ਚੀਜ਼ਾਂ ਬਹੁਤ ਕਲੋਜ਼ਲੀ ਮੋਨੀਟਰਡ ਹੋਣਗੀਆਂ, ਠੀਕ ਆ, ਕਿ ਐਕਸਟਰਾ ਪੁਆਇੰਟ ਲਈ ਤੁਸੀਂ ਕੋਈ ਇਹੋ ਜਿਹਾ ਸਟੈਪ ਤਾਂ ਨਹੀਂ ਚੁੱਕ ਰਹੇ ਜਿਹੜਾ ਇਲੀਗਲ ਆ, ਠੀਕ ਹੈ। ਅਤੇ ਇਹ ਸਭ ਚੀਜ਼ਾਂ ਕਾਫੀ ਮੋਨੀਟਰ ਹੋਣਗੀਆਂ। ਸਬ ਕਲਾਸ 191 ਤੁਹਾਡਾ ਪਰਮਾਨੈਂਟ ਰੈਜੀਡੈਂਸੀ ਦਾ ਪਾਥਵੇ ਆ, ਉਹ ਅਗਰ ਤੁਸੀਂ 491 ਦੀਆਂ ਸਾਰੀਆਂ ਸ਼ਰਤਾਂ ਮੰਨਦੇ ਆ ਤਾਂ 191 ਤੁਹਾਡੀ ਪਾਥਵੇ ਟੂ ਪਰਮਾਨੈਂਟ ਰੈਜੀਡੈਂਸੀ ਹੈਗਾ।
ਅਤੇ ਵੈਸੇ ਤਾਂ ਕਾਫੀ ਤਫਸੀਲ ਨਾਲ ਤੁਸੀਂ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ ਆ, ਪਰ ਇਹ ਸਾਰੀ ਗੱਲਬਾਤ ਦਾ ਤੱਤ ਸਾਰ ਨਿਚੋੜ ਕੱਢਣਾ ਹੋਵੇ ਤਾਂ ਕੀ ਦੱਸੋਗੇ?
ਇਹ ਇੱਕ ਤਰ੍ਹਾਂ ਨਾਲ ਜੀ 491 ਵਰਦਾਨ ਆ, ਸਭ ਤੋਂ ਕਹਿ ਲਓ ਈਗਰਲੀ ਇਹਦੀ ਵੇਟ ਹੋ ਰਹੀ ਆ, ਠੀਕ ਹੈ। ਲੋਕ ਵੇਟ ਕਰਨਗੇ 489 ਦੇ ਬਾਅਦ, ਇਹ ਇੱਕ ਤਰ੍ਹਾਂ ਨਾਲ ਲਾਸਟ ਰਿਜ਼ੋਰਟ ਆ ਸਾਰਿਆਂ ਦਾ ਪਰਮਾਨੈਂਟ ਰੈਜੀਡੈਂਸੀ ਪਾਉਣ ਲਈ। ਤੁਸੀਂ ਆਪ ਹੀ ਜਾਣਦੇ ਹੋਗੇ, ਚਰਚਾ 'ਚ ਰਿਹਾ ਕਿ ਪਰਮਾਨੈਂਟ ਰੈਜੀਡੈਂਸੀ ਬਹੁਤ ਟਫ ਹੋ ਗਈ ਆ, ਅਤੇ ਕੰਪਟੀਸ਼ਨ ਮੈਂ ਪਹਿਲਾਂ ਦੱਸਦਾ, ਆਲਦੋ ਪੁਆਇੰਟਸ ਬਹੁਤ ਇਹਨਾਂ ਨੇ ਲੀਨੀਅੰਟ ਦਿੱਤੇ ਆ, ਬਟ ਕੰਪਟੀਸ਼ਨ ਬਹੁਤ ਜ਼ਿਆਦਾ ਰਹੂਗਾ ਕਿਉਂਕਿ 14,000 ਸਪੋਟਸ ਨੇ ਅਤੇ ਐਪਲੀਕੈਂਟਸ ਬਹੁਤ ਜ਼ਿਆਦਾ ਆ, ਠੀਕ ਹੈ। ਇੱਕ ਚੀਜ਼ ਮੈਂ ਕਹਿਣਾ ਚਾਹੂੰਗਾ ਕਿ ਪਹਿਲਾਂ ਤੋਂ ਤੁਸੀਂ ਪਲੀਜ਼ ਪ੍ਰਪੇਅਰ ਰਹੋ ਲੋਜਮੈਂਟ ਵਾਸਤੇ। ਮੈਰਿਡ ਐਪਲੀਕੈਂਟਸ ਜਿੱਦਾਂ ਮੈਂ ਦੱਸਿਆ, ਪਲੀਜ਼ ਆਪਣੇ ਡਾਕੂਮੈਂਟ ਤੋਂ ਇਲਾਵਾ ਤੁਸੀਂ ਆਪਣੇ ਪਾਰਟਨਰ ਦੇ ਸਕਿੱਲ ਅਸੈਸ ਕਰਵਾ ਕੇ ਰੱਖੋ, ਅਤੇ ਕੰਪੀਟੈਂਟ ਇੰਗਲਿਸ਼ ਦੇ ਰਿਕਾਰਡ ਜ਼ਰੂਰ ਰੱਖੋ ਆਪਣੇ ਪਾਰਟਨਰ ਦੇ। ਜਿੱਦਾਂ ਮੈਂ ਆਲਰੇਡੀ ਕਿਹਾ ਕਿ ਸ਼ਾਰਟਕੱਟ ਪਲੀਜ਼ ਕੋਈ ਨਾ ਯੂਜ਼ ਕਰੋ ਜਿਹੜਾ ਸਪੈਸ਼ਲੀ ਜਿਹੜਾ ਇਲੀਗਲ ਹੋਵੇ, ਠੀਕ ਹੈ। ਅਤੇ ਬਾਕੀ ਜਿੰਨੀ ਤੁਹਾਡੇ ਵੀਜ਼ਾ ਦੀਆਂ ਕੰਡੀਸ਼ਨਸ ਐਪਲੀਕੇਬਲ ਆ 491 ਦੀਆਂ, ਉਹ ਤੁਸੀਂ ਪਲੀਜ਼ ਜ਼ਰੂਰ ਮੀਟ ਕਰੋ। 3 ਸਾਲ ਔਖੇ ਹੋਣੇ ਆ ਰੀਜਨਲ ਏਰੀਆ 'ਚ, ਬਟ ਪਰਮਾਨੈਂਟ ਰੈਸੀਡੈਂਸੀ ਦਾ ਪਾਥਵੇ ਸਾਡਾ ਪੱਕਾ ਹੋ ਜਾਊਗਾ ਜੇ ਤੁਸੀਂ ਸਾਰੇ ਕੰਡੀਸ਼ਨਸ ਮੀਟ ਕਰਦੇ
ਜੀ। ਬਹੁਤ ਬਹੁਤ ਮਿਹਰਬਾਨੀ ਰਣਬੀਰ, ਸਮੁੱਚੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅਤੇ ਆਉਣ ਵਾਲੇ ਦਿਨਾਂ 'ਚ ਸਾਡੀ ਕੋਸ਼ਿਸ਼ ਹੋਊਗੀ ਕਿ ਤੁਹਾਨੂੰ ਅਸੀਂ ਫੇਸਬੁੱਕ ਲਾਈਵ ਜ਼ਰੀਏ ਲੋਕਾਂ ਦੇ ਰੂਬਰੂ ਕਰ ਸਕੀਏ, ਅਤੇ ਅਸੀਂ ਲਾਈਵ ਉਹਨਾਂ ਦੇ ਸਵਾਲ ਲੈ ਸਕੀਏ, ਅਤੇ ਤੁਸੀਂ ਉਹਨਾਂ ਦੇ ਜਵਾਬ ਦਵੋ ਤਾਂ ਸਾਨੂੰ ਚੰਗਾ ਲੱਗੇ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿੰਦਰ।
Hear more stories in your language by visiting sbs.com.au.